ਕਾਰ ਵਾਰ ਸੰਕੋਚਦੇ ਹੋਏ ਆ ਹਫ਼ਤਾਵਾਰੀ ਸਤਸੰਗ ਦੇ ਵਿੱਚ ਸਾਰੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਸ਼ਿਸ਼ੋਰ ਤੋਂ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਸੰਗਤ ਆਉਂਦੀ ਹੈ ਅਤੇ ਆ ਕੇ ਇੱਕ ਬੇਨਤੀ ਕਰਦੀ ਹੈ ਕਿ ਪਾਤਸ਼ਾਹ ਸੰਸਾਰ ਜੋ ਚੱਲ ਰਿਹਾ ਹੈ ਕਲਯੁੱਗ ਦਾ ਸਮਾਂ ਇਹ ਬਹੁਤ ਹੀ ਭਿਆਨਕ ਹੈ ਅਤੇ ਕਲਯੁੱਗ ਇਹ ਕਹਿੰਦਾ ਵੀ ਜੇ ਕੋਈ ਤਪ ਕਰਦਾ ਮੈਂ ਉਹਦਾ ਤਪ ਨਹੀਂ ਹੋਣ ਦੇਣਾ, ਜਪ ਕਰਦਾ ਜਪ ਨਹੀਂ ਹੋਣ ਦੇਣਾ, ਨਾਮ ਜਪਦਾ ਉਹਦੀ ਮੈਂ ਬਦਨਾਮੀ ਕਰਾਵਾਂਗਾ, ਜੇ ਕੋ ਤਪ ਕਰੇ ਤਪ ਛੀਜਿਆ, ਜਪ ਕਰ ਜਪ ਨਾ ਹੋਏ, ਜੇ ਕੋ ਨਾਂ ਲਏ ਬਦਨਾਮੀ ਕਰਕੇ ਲੱਛਣ। ਪਾਤਸ਼ਾਹ ਇਸੇ ਅਗਨ ਦੇ ਰੱਥ ਵਿੱਚ ਕਲਯੁੱਗ ਰੱਥ ਅਗਨ ਕਾ ਕੂੜ ਅੱਗੇ ਰਥਵਾ, ਜਿੱਥੇ ਸਾਰਾ ਹੀ ਕੁਛ ਝੂਠ ਵਿੱਚ ਚੱਲ ਰਿਹਾ, ਰਾਜਾ ਵੀ ਝੂਠਾ ਪਰਜਾ ਵੀ ਝੂਠੀ, ਸੱਚ ਛੁੱਪ ਗਿਆ ਅਤੇ ਗੁਰੂ ਨਾਨਕ ਪਾਤਸ਼ਾਹ ਨੂੰ ਸਾਰਾ ਕੁਛ ਦੇਖਣ ਤੋਂ ਬਾਅਦ ਇੱਕ ਬਚਨ ਕਹਿਣਾ ਪਿਆ। ਉਹ ਉਹਨਾਂ ਦੀ ਪਰਖ ਸੀ ਕਿ ਸੱਚ ਜਿਹੜਾ ਹੈ ਸੱਚ ਅਮਾਵਸ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ। ਕਹਿੰਦੇ ਕੂੜ ਦੀ ਮੱਸਿਆ ਪੈ ਗਈ, ਝੂਠ ਝੂਠ ਇੰਨਾ ਛਾ ਗਿਆ ਕਿ ਇੱਕ ਮੱਸਿਆ ਦਾ ਰੂਪ ਧਾਰਨ ਕਰ ਲਿਆ। ਸੱਚ ਟੋਲਿਆ ਹੋਇਆ ਨਹੀਂ ਲੱਭਦਾ, ਪਤਾ ਹੀ ਨਹੀਂ ਲੱਗਦਾ ਵੀ ਸੱਚ ਕਿੱਥੇ ਹੈ, ਅਤੇ ਸੱਚ ਦਾ ਜਿਹੜਾ ਚੰਦਰਮਾ ਸੀ ਉਹ ਨਜ਼ਰ ਹੀ ਆਉਣ ਤੋਂ ਹਟ ਗਿਆ, ਅਤੇ ਜਿਹੜਾ ਧਰਮ ਦਾ ਜੀਵਨ ਸੀ ਉਹ ਫੰਗ ਲਾ ਕੇ ਉੱਡ ਗਿਆ, ਕਿਤੇ ਪਤਾ ਹੀ ਨਹੀਂ ਲੱਗਦਾ ਨੇੜੇ ਤੇੜੇ ਉਸਦਾ ਵੀ ਕਿੱਥੇ ਚਲਿਆ ਗਿਆ। ਸੋ ਇਹ ਯੁੱਗ ਹੈ ਜਿਸਨੂੰ ਕਲਯੁੱਗ ਦਾ ਯੁੱਗ ਕਹਿੰਦੇ ਨੇ, ਜਿਸ ਦੇ ਅੰਦਰ ਨਾ ਤਪ ਸਿਰੇ ਚੜ੍ਹਦਾ, ਨਾ ਜਪ ਚੜ੍ਹਦਾ, ਨਾ ਨਾਮ ਜਪਣ ਵਾਲਾ, ਨਾਮ ਜਪਦਾ ਬਦਨਾਮੀ ਹੁੰਦੀ ਹੈ, ਵਿਘਨ ਪੈਂਦੇ ਨੇ, ਰੁਕਾਵਟਾਂ ਪੈਂਦੀਆਂ ਨੇ। ਪਾਤਸ਼ਾਹ ਫਿਰ ਜੀਵ ਦਾ ਆਧਾਰ ਕਿਸ ਤਰ੍ਹਾਂ ਹੋ ਸਕਦਾ? ਆਪਦੇ ਅਸੀਂ ਸਤਸੰਗ ਸੁਣਦੇ ਹਾਂ, ਬਚਨ ਆਪਦੇ ਲਿਖ ਕੇ ਲੈ ਜਾਂਦੇ ਹਾਂ ਦੂਰ ਦੁਰਾਡੇ ਦੇਸ਼ਾਂ ਦੇ ਅੰਦਰ, ਕਿਰਪਾ ਕਰਕੇ ਦੱਸੋ ਅਸੀਂ ਕਰਮ ਧਰਮ ਵੀ ਕਰਦੇ ਹਾਂ ਅਤੇ ਜਾਂ ਫਿਰ ਤੀਰਥ ਯਾਤਰਾ ਤੀਰਥਾਂ ਦੇ ਵਿੱਚ ਵੀ ਅਸੀਂ ਨਹਾਉਂਦੇ ਹਾਂ, ਵੇਦ ਪੁਰਾਣ ਸਿਮਰਤ ਸ਼ਾਸਤਰ ਕੁਰਾਨ ਵਗੈਰਾ ਸਾਰੇ ਜਿਹੜੇ ਨੇ ਧਾਰਮਿਕ ਗ੍ਰੰਥ ਉਹਨਾਂ ਦੀ ਵੀ ਵਿਚਾਰ ਕਰਦੇ ਹਾਂ। ਅਤੇ ਪਾਤਸ਼ਾਹ ਜੀਵ ਦਾ ਉਧਾਰ ਕਿਵੇਂ ਹੋਵੇ ਇਸ ਯੁੱਗ ਦੇ ਅੰਦਰ ਜਦੋਂ ਚਾਰੇ ਪਾਸੇ ਕੂੜ ਦੀ ਮੱਸਿਆ ਛਾਈ ਗਈ? ਉਸ ਵੇਲੇ ਗੁਰੂ ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਪ੍ਰੇਮੀਓ ਇਹ ਕਰਮ ਧਰਮ ਨਹੀਂ ਚੱਲਿਆ ਕਰਦੇ, ਕਿਉਂਕਿ ਸਮਾਂ ਹੋਰ ਆ ਗਿਆ ਅਤੇ ਕਰਮ ਜਿਹੜੇ ਕੀਤੇ ਜਾਂਦੇ ਨੇ ਉਹਨਾਂ ਦਾ ਫਲ ਵੀ ਬਹੁਤਾ ਨਹੀਂ ਹੁੰਦਾ ਅਤੇ ਉਹਨੂੰ ਦਰਗਾਹ ਦੇ ਵਿੱਚ ਜਮਦੂਤ ਲੁੱਟ ਲੈਂਦੇ ਨੇ, ਜਦੋਂ ਜਮਾਂ ਦੇ ਮਾਰਗ 'ਤੇ ਚੱਲਦਾ, ਜਦੋਂ ਪਿਛੜੇ ਰਸਤੇ ਆਉਂਦੇ ਨੇ ਜਾਂ ਪੈਂਡੇ ਮਹਾਂਤ ਗਵਾਰਾ, ਜੀਵ ਤੜਫਦਾ ਵੀ ਮੈਨੂੰ ਰੋਸ਼ਨੀ ਦਿਖਾਓ, ਕਹਿੰਦੇ ਕੋਈ ਪੁੰਨ ਕਰਿਆ ਕੋਈ ਕਰਮ ਕਰਿਆ, ਯਾਦ ਕਰਦਾ ਵੀ ਫਲਾਣਾ ਮੈਂ ਨੇਕ ਕਰਮ ਕਰਿਆ, ਉਹਦੇ ਬਦਲੇ ਉਹਨੂੰ ਰੋਸ਼ਨੀ ਦਿੱਤੀ ਜਾਂਦੀ। ਜਿੱਥੇ ਬਹੁਤ ਗਰਮੀ ਪੈਂਦੀ ਹੈ ਜੈ ਮਹਾਂਭਿਆਨ ਤਪਤ ਬਹੁ ਕਾਮ, ਉੱਥੇ ਵੀ ਲੰਘਣ ਵਾਸਤੇ ਛਾਂ ਕਰਨ ਵਾਸਤੇ ਕਰਮ ਧਰਮਾਂ ਦਾ ਬਦਲਾ ਦੇਣਾ ਪੈਂਦਾ। ਜਿੱਥੇ ਹੱਥੋਂ ਜ਼ਿਆਦਾ ਪਿਆਸ ਲੱਗਦੀ ਹੈ ਉੱਥੇ ਵੀ ਪਾਣੀ ਲੈਣ ਵਾਸਤੇ ਕਰਮ ਧਰਮ ਦੇਣੇ ਪੈਂਦੇ ਨੇ, ਬੈਤਰਨੀ ਨਦੀ ਲੰਘਣ ਵਾਸਤੇ ਵੀ ਕਰਮ ਧਰਮਾਂ ਦਾ ਪੈਸਾ ਦੇਣਾ ਪੈਂਦਾ। ਇਹ ਦਰਗਾਹ ਤੱਕ ਪਹੁੰਚਦੇ ਪਹੁੰਚਦੇ ਸਾਰਾ ਹੀ ਲੁੱਟਿਆ ਜਾਂਦਾ, ਉਹਦੇ ਪੱਲੇ ਕੁਛ ਨਹੀਂ ਰਹਿੰਦਾ। ਕਹਿੰਦੇ ਇਹ ਤਾਂ ਲਗਾਉਂਦੇ ਨਹੀਂ ਹੈ ਕਰਮ ਧਰਮ ਪਾਖੰਡ ਜੋ ਕਿਸੇ ਤਿੰਨ ਜਮ ਜਗਾਤੀ ਲੁੱਟੇ, ਨਿਰਵਾਣ ਕੀਰਤਨ ਗਾਓ ਕਰਦੇ ਹੋ, ਵਾਹਿਗੁਰੂ ਦਾ ਕੀਰਤਨ ਗਾਓ, ਹਰੀ ਦਾ ਜਸ ਕਰੋ, ਦਿਲ ਤੋਂ ਕਰਨਾ ਸ਼ੁਰੂ ਕਰੋ, ਕਿਸੇ ਤੋਂ ਕੁਛ ਆਸ ਨਾ ਰੱਖੋ, ਕੋਈ ਪੈਸਾ ਨਾ ਲਓ, ਕੋਈ ਉਪਮਾ ਵਾਸਤੇ ਨਾ ਕਰੋ, ਕੇਵਲ ਆਪਣੇ ਜੀਵ ਦੇ ਆਧਾਰ ਵਾਸਤੇ ਵਾਹਿਗੁਰੂ ਦੇ ਬਲ ਬਿਰਤੀ ਜੋੜ ਕੇ ਜਦੋਂ ਤੁਸੀਂ ਕੀਰਤਨ ਕਰੋਗੇ ਤਾਂ ਇੱਕ ਨਿਮਖ ਦਾ ਹੀ ਇੰਨਾ ਫਲ ਹੋਏਗਾ ਕਿ ਜਮਦੂਤਾਂ ਤੋਂ ਛੁੱਟ ਜਾਏਗਾ। ਨਿਰਵਾਣ ਕੀਰਤਨ ਗਾਓ ਕਰਦੇ ਕਰ, ਨਿਮਖ ਸਿਮਖ ਜਿੱਤ ਛੁੱਟ ਹੈ। ਬਾਕੀ ਜਿਹੜੇ ਤੀਰਥ ਨੇ, ਤੀਰਥ ਤਾਂ ਭ੍ਰਿਸ਼ਟ ਹੋ ਗਏ ਅਤੇ ਗੁਰੂ ਸਾਹਿਬ ਵੇਲੇ ਤਾਂ ਹੋਏ ਹੀ ਨਹੀਂ ਸੀਗੇ। ਜਦ ਤੱਕ ਕੇਵਲ ਮਨੁੱਖਾਂ ਦੀ ਮਨ ਦੀ ਮੈਲ ਪਾਪਾਂ ਦੀ ਮੈਲ ਵਿੱਚ ਪੈਂਦੀ ਸੀ, ਪਾਣੀ ਨਹੀਂ ਸੀ ਗੰਧਲਾ ਹੁੰਦਾ, ਪਾਣੀ ਬੜਾ ਨਿਰਮਲ ਰਹਿੰਦਾ ਸੀ, ਬੋਤਲਾਂ 'ਚ ਭਰ ਕੇ ਲੈ ਆਉਂਦੇ ਸੀ। ਤੀਰਥਾਂ ਦਾ ਪਾਣੀ ਸੀ, ਕੋਈ ਵਿਘਨ ਆ ਗਿਆ, ਕੋਈ ਬਿਮਾਰ ਹੋ ਗਿਆ ਤਾਂ ਉਹ ਜਲ ਨੂੰ ਵਰਤਿਆ ਕਰਦੇ ਸੀ, ਪਵਿੱਤਰ ਜਲ ਉਸਨੂੰ ਕਹਿੰਦੇ, ਸੇਕ੍ਰਡ ਵਾਟਰ। ਪਰ ਉਹ ਅਨੁਭਵੀ ਮਹਾਂਪੁਰ ਜਾਣਦੇ ਸੀ ਵੀ ਇਹਦੇ ਵਿੱਚ ਤਾਂ ਬੇਅੰਤ ਮੈਲ ਪੈ ਗਈ ਲੋਕਾਂ ਦੇ ਮਨਾਂ ਦੀ, ਤੇ ਤੀਰਥ ਬੇਬਸ ਹੋਏ ਤੁਰੇ ਫਿਰਦੇ ਨੇ, ਗੰਗਾ ਜਮਨਾ ਗੋਦਾਵਰੀ ਸ੍ਰਿਸ਼ਟੀ, ਤੇ ਕਰੇ ਉਦਮ ਧੂਰ ਸਾਧੂ ਕੀ ਤਾਂ। ਸਾਧੂਆਂ ਦੀ ਧੂੜੀ ਲੋਚਦੇ ਫਿਰਦੇ ਨੇ, ਕਿਉਂ? ਕਹਿੰਦੇ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਏ। ਮੈਲੇ ਮੈਲ ਭਰੀ ਪਈ ਹੈ ਤੇ ਸਾਡੀ ਮੈਲ ਤਾਂ ਸਾਧੂਆਂ ਦੀ ਧੂੜੀ ਨੇ ਗਵਾਉਣੀ ਹੈ। ਸੋ ਭਾਵੇਂ ਜਲ ਨਿਰਮਲ ਹੈ, ਪਾਣੀ ਬਿਲਕੁਲ ਉਹ ਜਿਹਾ ਕੁੰਗੂ ਵਰਗਾ ਪਿਆ, ਪਰ ਇਹਦੇ ਪਾਣੀ ਦੇ ਵਿੱਚ ਜਿਹੜੀ ਸੱਤਿਆ ਸੀ, ਨਾ ਤਾਂ ਸਾਨੂੰ ਉਹ ਦਿੰਦੀ ਸੀ, ਨਾ ਜਿਹੜੀ ਇਹਦੇ ਵਿੱਚ ਮਨੁੱਖੀ ਮਨ ਦੀ ਮੈਲ ਪਈ ਹੈ ਉਹ ਨਜ਼ਰ ਆਉਂਦੀ ਹੈ। ਇਹ ਨਾ ਤੀਰਥਾਂ ਦੇ ਭਵਾਨੀਆਂ ਦੇਵਤਿਆਂ ਨੂੰ ਪਤਾ ਵੀ ਅਸੀਂ ਬਹੁਤ ਦੁਖੀ ਹੋ ਗਏ, ਪਾਪ ਛੱਡ ਗਏ ਇੱਥੇ ਆ ਕੇ ਪਾਪੀ ਬੰਦੇ। ਲੇਕਿਨ ਅੱਜ ਦੇ ਜ਼ਮਾਨੇ 'ਚ 400 ਸਾਲ ਤੋਂ ਬਾਅਦ ਗੱਲ ਬਿਲਕੁਲ ਹੋਰ ਤਰ੍ਹਾਂ ਹੋ ਗਈ। ਜਿੰਨੇ ਸ਼ਹਿਰ ਤੀਰਥਾਂ ਦੇ ਕਿਨਾਰੇ ਆਉਂਦੇ ਨੇ ਉਹ ਸਾਰੇ ਸ਼ਹਿਰਾਂ ਦਾ ਸੀਵਰੇਜ ਵਾਟਰ ਜਿਹੜਾ ਹੈ, ਗੰਦਗੀ ਦਾ ਪਾਣੀ, ਉਹ ਸਾਰਾ ਉਹਨਾਂ ਦਰਿਆਵਾਂ 'ਚ ਪੈਂਦਾ। ਹੁਣ ਤਾਂ ਪਾਣੀ ਕੁੱਲੀ ਕਰਨ ਵੀ ਜੀ ਨਹੀਂ ਕਰਦਾ, ਕਿੱਡਾ ਹੀ ਪਵਿੱਤਰ ਕਿਉਂ ਨਾ ਹੋਵੇ। ਡਾਕਟਰਾਂ ਨੇ ਵੀ, ਮਾਹਰਾਂ ਨੇ ਵੀ ਇਹ ਕਹਿ ਦਿੱਤਾ ਬਈ ਸੰਗਮ ਹੈ ਜਿਹੜਾ ਗੰਗਾ ਜਮਨਾ ਸ੍ਰਿਸ਼ਟੀ ਦਾ, ਉੱਥੇ ਇੰਨੇ ਕਿਰਮ ਪੈਦਾ ਹੋ ਚੁੱਕੇ ਨੇ ਕਿ ਕਿਸੇ ਟਾਈਮ ਵੀ ਬਿਮਾਰੀ ਉਹ ਬਿਮਾਰੀ ਫੈਲ ਸਕਦੀ ਹੈ। ਮਹਾਰਾਜ ਕਹਿੰਦੇ ਉਸ ਵੇਲੇ ਦੀ ਗੱਲ ਕਰਦੇ ਨੇ, ਮਹਾਰਾਜ ਕੋਟ ਤੀਰਥ ਮੱਜਣ ਇਸ਼ਨਾਨਾ ਇਸ ਕਲਮਾ ਮੈਲ ਪ੍ਰੀਤ। ਇਹ ਤਿੰਨਾਂ ਯੁਗਾਂ ਦੇ ਵਿੱਚ ਇਹ ਤੀਰਥਾਂ ਦੀ ਪਵਿੱਤਰਤਾ ਸੀ, ਸਤਯੁਗ ਦੇ ਅੰਦਰ, ਤ੍ਰੇਤੇ ਦੇ ਅੰਦਰ, ਦੁਆਪਰ ਦੇ ਅੰਦਰ, ਕਲਯੁਗ ਦੇ ਅੰਦਰ ਤਾਂ ਇਹ ਮੈਲ ਦੇ ਭਰ ਗਏ ਨੇ। ਸੋ ਇਸ ਕਰਕੇ ਇਹਨਾਂ ਤੀਰਥਾਂ ਨਾਤੇ ਵੀ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲਈ। ਜਿਹੜਾ ਸੰਤਾਂ ਦੀ ਸੰਗਤ 'ਚ ਆ ਕੇ, ਸਾਧੂ ਸੰਗਤ 'ਚ ਆ ਕੇ, ਸਤਸੰਗ ਵਿੱਚ ਆ ਕੇ ਵਾਹਿਗੁਰੂ ਦਾ ਭਜਨ ਕਰਦਾ ਅਤੇ ਆਪਣਾ ਚਿੱਤ ਵਾਹਿਗੁਰੂ ਵੱਲ ਲਾਉਂਦਾ, ਕਹਿੰਦੇ ਉਹਦਾ ਫਿਰ ਮਨ ਨਿਰਮਲ ਹੋ ਜਾਂਦਾ, ਅਸਲੀ ਇਸ਼ਨਾਨ ਇਹੀ ਰਹਿ ਗਿਆ, ਦੂਆ ਰਿਜੈਕਟ ਹੋ ਗਿਆ। ਬਾਕੀ ਜਿਹੜੀ ਪੜ੍ਹਾਈ ਹੈ, ਵੇਦ ਪੁਰਾਣ ਸਿਮਰਤ ਸਭ ਸ਼ਾਸਤਰ ਨੂੰ ਪੜ੍ਹਿਆ ਮੁਕਤ ਨਾ ਹੋਵੇ। ਪੜ੍ਹਨ ਦੇ ਨਾਲ ਤਾਂ ਪਤਾ ਹੀ ਨਹੀਂ ਲੱਗਦਾ, ਸਮਾਜ ਨੂੰ ਉਲਝਦਾ, ਜਿੰਨਾ ਜ਼ਿਆਦਾ ਪੜ੍ਹੂ ਓਨਾ ਹੀ ਜ਼ਿਆਦਾ ਉਲਝੇਗਾ, ਜਿੰਨਾ ਬਹੁਤਾ ਪੜ੍ਹੂ ਓਨਾ ਸ਼ੰਕਿਆਂ ਦਾ ਮਨ ਭਰ ਜਾਏਗਾ। ਇੱਕ ਨੇਚੇ ਦੇ ਉੱਤੇ ਟਿਕ ਨਹੀਂ ਸਕਦਾ ਵੀ ਫਲਾਣੇ ਨੇ ਐਂ ਲਿਖਿਆ, ਫਲਾਣੇ ਨੇ ਐਂ ਲਿਖਿਆ, ਫਲਾਣੇ ਵਿਦਵਾਨ ਨੇ ਐਂ ਲਿਖਿਆ, ਵੀ ਕਿਹੜੇ ਨੇਚੇ 'ਤੇ ਟਿਕੀਏ। ਵੇਦ ਦੇ ਵਿੱਚ ਇਸ ਤਰ੍ਹਾਂ ਲਿਖਿਆ ਪਰਮੇਸ਼ਰ ਨੂੰ, ਸਾਂਖ ਸ਼ਾਸਤਰ ਵਾਲਿਆਂ ਨੇ ਇਸ ਤਰ੍ਹਾਂ ਲਿਖਿਆ, ਵੇਦਾਂਤ ਵਾਲਿਆਂ ਨੇ ਵਾਹਿਗੁਰੂ ਦੀ ਇਹ ਡੈਫੀਨੇਸ਼ਨ ਕਰੀ ਹੈ, ਪਤੰਜਲ ਨੇ ਇਸ ਤਰ੍ਹਾਂ ਲਿਖਿਆ, ਨਿਆਇ ਸ਼ਾਸਤਰ ਨੇ ਇਸ ਤਰ੍ਹਾਂ ਲਿਖਿਆ, ਪੂਰਵ ਮਾਸੇ ਨੇ ਇਸ ਤਰ੍ਹਾਂ, ਵਿਸ਼ੇਸ਼ਕ ਨੇ ਇਸ ਤਰ੍ਹਾਂ ਲਿਖਿਆ। ਇੱਕ ਰਾਏ ਨਹੀਂ ਕਾਇਮ ਕਰ ਸਕਦਾ ਆਦਮੀ, ਬੇਵਰਿੰਗ ਮਾਇੰਡ ਦਾ, ਉਲਝੇ ਹੋਏ ਦਿਮਾਗ ਦਾ ਹੋ ਜਾਂਦਾ। ਮਹਾਰਾਜ ਕਹਿੰਦੇ ਇਹਦੇ ਨਾਲ ਵੇਦ ਪੁਰਾਣ ਸਿਮਰਤ ਸਭ ਸ਼ਾਸਤਰ ਤਿੰਨ ਪੜ੍ਹਿਆ ਮੁਕਤਾ, ਇੱਕ ਅੱਖਰ ਜੋ ਗੁਰਮੁਖ ਜਪ ਹੈ, ਇਹਨਾਂ ਨਾਲੋਂ ਤਾਂ ਜੇ ਇੱਕ ਅੱਖਰ ਵਾਹਿਗੁਰੂ ਰਾਮ ਅੱਲਾ ਗੋਬਿੰਦ ਨਾਰਾਇਣ, ਕੋਈ ਵੀ ਅੱਖਰ ਹੈ, ਚਾਹੇ ਇੱਕ ਅੱਖਰ ਪਵਿੱਤਰ ਅੱਖਰ ਜਿਸਨੂੰ ਆਖਦੇ ਨੇ ਸੈਕਰਟ ਵਰਡ, ਚਾਹੇ ਓਂਕਾਰ ਹੈ ਚਾਹੇ ਕੋਈ ਹੋਰ ਨਾਮ ਹੈ, ਕਹਿੰਦੇ ਜਿਹੜਾ ਨਾਮ ਜਪ ਲੇਗਾ ਇਸ ਦਾ ਸੋ ਨਿਰਮਲ ਕਰ ਲਈ। ਇੱਕ ਅੱਖਰ ਜੋ ਗੁਰਮੁਖ ਜਪ ਹੈ ਤਿਸ ਕੀ ਨਿਰਮਲ ਸੋਏ, ਕਹਿੰਦੇ ਉਹਦੀ ਜਿਹੜੀ ਸੋਏ ਹੈ, ਮਹਿਮਾ ਹੈ, ਉਹ ਨਿਰਮਲ ਹੋ ਜਾਏਗੀ। ਸੋ ਜੋ ਕਰਨ ਵਾਲਾ ਕੰਮ ਹੈ, ਮਹਾਰਾਜ ਕਹਿਣ ਲੱਗੇ, ਉਹ ਇਹ ਹੈ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾਂ ਕੋ ਸਾਂਝਾ, ਕਹਿੰਦੇ ਹੁਣ ਅਸੀਂ ਬ੍ਰਾਹਮਣਾਂ ਨੂੰ ਅੱਡ ਨਹੀਂ ਉਪਦੇਸ਼ ਦੇ ਰਹੇ, ਖੱਤਰੀ ਨੂੰ ਅੱਡ ਨਹੀਂ ਦੇ ਰਹੇ, ਕਿਉਂਕਿ ਪਹਿਲਾਂ ਖੱਤਰੀ ਅਤੇ ਬ੍ਰਾਹਮਣ ਦੇ ਉਪਦੇਸ਼ ਵਿੱਚ ਅੱਡ ਅੱਡ ਫਰਕ ਹੋਇਆ ਕਰਦਾ ਸੀ। ਜੋ ਬ੍ਰਾਹਮਣ ਦਾ ਉਪਦੇਸ਼ ਹੁੰਦਾ ਉਹ ਖੱਤਰੀ ਨੂੰ ਨਹੀਂ ਸੀ ਮਿਲਿਆ ਕਰਦਾ, ਜਿਹੜਾ ਖੱਤਰੀ ਦਾ ਹੁੰਦਾ ਉਹ ਵੈਸ਼ਨੂੰ ਨਹੀਂ ਸੀ ਮਿਲਿਆ ਕਰਦਾ। ਓਂਕਾਰ ਦਾ ਨਾਮ ਸਿਰਫ ਦੋ ਜਾਤੀਆਂ ਇਹ ਜਪ ਸਕਦੀਆਂ ਸੀ ਅਤੇ ਵੈਸ਼ਨੂੰ ਅਧਿਕਾਰ ਨਹੀਂ ਸੀ, ਜਪ ਨਹੀਂ ਸੀ ਸਕਦਾ। ਅਤੇ ਜਿਹੜਾ ਫਿਰ ਸ਼ੂਦਰ ਹੈ, ਜੇ ਕਿਤੇ ਉਹਦੇ ਮੂੰਹ 'ਚ ਓਂਕਾਰ ਨਿਕਲ ਜਾਵੇ ਤਾਂ ਰਾਜਦਾਨ ਇਹ ਸੀ ਵੀ ਉਹਦੀ ਜ਼ਬਾਨ ਕੱਟ ਦਿਉ, ਉਹਨੇ ਓਂਕਾਰ ਕਿਹਾ। ਜੇ ਬੀਬੀਆਂ ਦੇ ਮੂੰਹ 'ਚੋਂ ਨਿਕਲ ਜਾਵੇ ਓਂਕਾਰ, ਉਹਨਾਂ ਨੂੰ ਵੀ ਪਨਿਸ਼ਮੈਂਟ ਤੋਂ, ਬਹੁਤ ਸਖਤ ਪਨਿਸ਼ਮੈਂਟ ਸੀ ਉਹਨਾਂ ਦਿਨਾਂ, ਜ਼ਬਾਨਾਂ ਕੱਟ ਦਿੱਤੀਆਂ ਜਾਂਦੀਆਂ ਸੀ। ਜੇ ਓਂਕਾਰ ਦੇ ਉਚਾਰਨ ਨੂੰ ਸ਼ੂਦਰ ਨੇ ਸੁਣ ਲਿਆ ਤਾਂ ਉਹਦੇ ਕੰਨ ਸਿੱਕਾ ਢਾਲ ਕੇ ਬੰਦ ਕਰ ਦਿੱਤੇ ਜਾਂਦੇ। ਗੁਰੂ ਨਾਨਕ ਪਾਤਸ਼ਾਹ ਨੇ ਜਦ ਇੱਕੀ ਓਂਕਾਰ ਪ੍ਰਗਟ ਕਰਿਆ, ਉਸ ਵੇਲੇ ਸਾਰੇ ਬੋਖਲਾ ਉੱਠੇ। ਗੁਰੂ ਨਾਨਕ ਨੂੰ ਪੁੱਛਿਆ, ਹੇ ਨਾਨਕ, ਤੈਂ ਮਰਿਆਦਾ ਭੰਗ ਕਰ ਦਿੱਤੀ, ਇਹ ਤੂੰ ਸ਼ੂਦਰਾਂ ਨੂੰ ਵੀ ਪੜ੍ਹਾਉਣਾ, ਵੈਸ਼ਾਂ ਨੂੰ ਵੀ ਪੜ੍ਹਾਉਣਾ। ਸਾਰੇ ਓਂਕਾਰ ਕਹਿੰਦੇ ਨੇ, ਔਰਤਾਂ ਵੀ ਕਹਿੰਦੀਆਂ, ਬੱਚੇ ਵੀ ਕਹਿੰਦੇ ਨੇ, ਅਤੇ ਵੇਦ ਵਿਰੁੱਧ ਮਰਿਆਦਾ ਤੈਂ ਕਾਇਮ ਕਰਤੀ। ਮਹਾਰਾਜ ਕਹਿੰਦੇ, ਅਸੀਂ ਮਰਿਆਦਾ ਨਹੀਂ ਕਾਇਮ ਕਰੀ, ਅਸੀਂ ਪਰਦਾ ਲਾਇਆ ਅਤੇ ਮੂਹਰੇ ਬਰੈਕਟ ਲਾਏ ਨੇ, ਏਕ ਲਾਇਆ, ਪਿਛਲੇ ਪਾਸੇ ਅਸੀਂ ਸੱਤ ਲਾਇਆ, ਅਤੇ ਪਰਦੇ ਦੇ ਨਾਲ ਅਸੀਂ ਇਹ ਪ੍ਰਗਟ ਕੀਤਾ। ਪਰਦੇ ਨਾਲ ਇਸ ਨੇ ਜਪਣ ਦਾ ਸਭ ਨੂੰ ਅਧਿਕਾਰ ਹੋ ਗਿਆ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌਂ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਰਮ, ਘੱਟ ਘੱਟ ਨਾਨਕ ਵਾਂਝਾ। ਜਿਹੜਾ ਸਮਰੱਥ ਗੁਰੂ ਤੋਂ ਨਾਮ ਲੈ ਲੈਂਦਾ ਹੈ, ਉਸ ਦਾ ਫਿਰ ਜਾਪ ਕਰਦਾ, ਕਹਿੰਦੇ ਉਹਦਾ ਆਧਾਰ ਹੋ ਜਾਂਦਾ। ਸੋ ਮਹਾਰਾਜ ਕਹਿੰਦੇ, ਪ੍ਰੇਮੀਓ, ਤੁਹਾਨੂੰ ਸਾਰੀ ਗੱਲ ਦਾ ਨਿਚੋੜ ਦੱਸ ਦਿੰਦੇ ਹਾਂ। ਉਹ ਹੈ ਕਿ ਸੰਤੋ ਸਾਗਰ ਪਾਰ ਉਤਾਰੀਏ। ਸਾਗਰ ਪਾਰ ਲੰਘਣ ਦਾ ਇੱਕੋ ਹੀ ਤਰੀਕਾ ਹੈ, ਜੇ ਕੋਈ ਵਚਨ ਕਮਾਵੇ ਸੰਤਨ ਦਾ, ਸੋ ਗੁਰ ਪ੍ਰਸ਼ਾਦੀ ਤਰੀ। ਜਿਹੜਾ ਵੀ ਵਚਨ ਕਮਾ ਲੈਂਦਾ ਉਹ ਤਰ ਜਾਂਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਹਾਂ। ਜਿਥੇ ਪਰ ਜਲ ਬਿਖੜਾ ਤਰਨ ਬਚਨ ਕਮਾ, ਸੋ ਗੁਰ ਪ੍ਰਸ਼ਾਦੀ ਕਰੇ। ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਬਚਨ ਦੀ ਕਮਾਈ ਕਰ ਲਏਗਾ ਉਹ ਤਰ ਜਾਏਗਾ। 1430 ਪੰਨੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਗੁਰੂ ਨਾਨਕ ਦੇ ਬਚਨ ਨੇ, 6 ਜਾਮਿਆਂ ਦੇ ਅੰਦਰ ਵਿਚਾਰੇ ਹੋਏ। ਸੋ ਇਹਨਾਂ ਬਚਨਾਂ ਨੂੰ ਜਿਹੜਾ ਵੀ ਕਮਾ ਲਵੇਗਾ ਉਹ ਪਾਰ ਉਤਰ ਜਾਂਦਾ। ਸੋ ਬਚਨ ਜਿਸ ਨੇ ਵੀ ਕਮਾਇਆ, ਐਸੇ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ, जो कुछ महापुरुषा ने कहता चाहे बरबली बोल के कहता चाहे बाणी उचार के कहता होवे बाणी दे अनुकूल प्रतिकूल ना होवे उहदे नाल आदमी दा आधार हो जांदा। गुरु नानक पातशाह संसार दा आधार करदे करदे अज पंजाब तों बहुत दूर गए हैं 1400-1500 किलोमीटर दूर आप ढाके दे नेड़े तेड़े उस इलाके दे विच विचर रहे ने जिथे बड़ा ही जोर है जादुआं दा टूणियां दा मंत्रां दा जंत्रां दा ते उस थां दे उत्ते आप चलदे चलदे अज एक नगर विच चले जांदे ने सोहणा पिंड है ते इक घर विच घर वालियां ने देखिया वी कोई बहुत ही सुंदर रूप दे निरई प्रकाशित स्वरूप दे महापुरुष जा रहे ने देख के खिच पैंदी है जी करदा मलो मल्ली वीरां दे चरणां ते टह जाईए ते कुछ सेवा करिए। तां इक सुलझा होया परिवार सी उहनां ने जद गुरु महाराज दे दर्शन करे उस वेले चरणां ते टह पए ते नाल बेनती करी पातशाह ग्रह पवित्र करो कृपा करो आप। उस वेले गुरु नानक पातशाह चले जांदे ने बहुत अधीनगी दे वचन कहंदे ने कुछ समा आप नूं बैठियां नूं हो गया लेकिन कोई है नहीं बचन कहिंदा वी महाराज हुक्म करो जल पानी लियाईए ते कुछ छकाईए। मरदाने ने देखिया वी काफ़ी देर दे बैठे हैं तां पानी भी नहीं पुछदे लोग ओह मिठियां गल्लां मारी जांदे ने शरदा ते प्रेम बड़ा दिखाउंदे ने। महाराज वल कहा कहिंदे पातशाह कुछ पुछदे पछदे तां है नहीं गल्लां बथेरियां करदे ने। महाराज कहिण लगे क्यों भी प्रेमियो तुहाडे नगर का रवाज नहीं है जे कोई साधु महापुरश आ जाए उन्हूं जल पानी पुछना। कहिंदे सच्चे पातशाह नगर का रवाज तो बहुत जबरदस्त है पर इत्थे दा जो चौधरी है बड़ा सरदार है साडा पिंड दा ते जिहनूं असीं आम तौर दे उत्ते भूमियां करके कहने आ बड़ा जिमीदार करके कहने आ ना तो लेंदे नहीं आ उहदा सानूं हुक्म है कि होर तां तुसीं साधुआं नूं सब कुछ कर सकदे हो सलाह सकदे हो कपड़े दे सकदे हो ते होर आदर सत्कार कर सकदे हो इशनान वगैरह वास्ते जल कढ सकदे हो पर पानी नहीं पुछना तुसीं रोटी नहीं पुछनी दो गल्लां नहीं पुछनी ਇਹ ਮੈਂ ਸੇਵਾ ਕਰਾਂਗਾ ਜਲ ਦੀ ਅਤੇ ਪ੍ਰਸ਼ਾਦੇ ਦੀ ਅਤੇ ਮੇਰੇ ਬਗੈਰ ਕਿਸੇ ਨੇ ਨਹੀਂ ਕਰਨੀ ਜੇ ਕਰਿਆ ਮੈਂ ਘਰ ਲਟਵਾ ਦੂੰ ਤੁਹਾਡਾ ਗਰੀਬ ਬਣਾ ਦੂੰ ਕੰਗਾਲ ਬਣਾ ਦੂੰ। ਮਹਾਰਾਜ ਕਹਿੰਦੇ ਇਹ ਕੀ ਗੱਲ ਸਾਰਿਆਂ ਦੇ ਪੁੰਨਾਂ ਉੱਤੇ ਡਾਕੇ ਇੱਕ ਆਦਮੀ ਮਾਰਦਾ ਹੈ ਇਹ ਤਾਂ ਗੱਲ ਠੀਕ ਨਹੀਂ ਹੈ। ਕਹਿਣ ਲੱਗੇ ਮਹਾਰਾਜ ਇਹ ਗੱਲ ਬੜੀ ਦੇਰ ਤੋਂ ਚੱਲੀ ਆਉਂਦੀ ਹੈ ਅਤੇ ਅਸੀਂ ਬੜੇ ਦੁਖੀ ਹਾਂ ਕਿ ਸਾਨੂੰ ਸੇਵਾ ਕਰਨ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਸ਼ਾਸਤਰਾਂ 'ਚ ਇਹ ਲਿਖਿਆ ਹੋਇਆ ਹੈ ਕਿ ਸਾਰੇ ਦਾਨ ਧਰਤੀ ਦਾ ਦਾਨ ਸੋਨੇ ਦਾ ਦਾਨ ਕੱਪੜਿਆਂ ਦਾ ਦਾਨ ਹੋਰ ਅਨੇਕਾਂ ਚੀਜ਼ਾਂ ਦਾ ਦਾਨ ਪਸ਼ੂਆਂ ਦਾ ਦਾਨ ਸਭ ਤੋਂ ਵੱਡਾ ਦਾਨ ਅੰਨਦਾਨ ਹੋਇਆ ਕਰਦਾ ਹੈ ਅੰਨਦਾਨ ਸ਼੍ਰੋਮਣੀ ਦਾਨ ਹੈ ਸਭ ਜਿਹਨੂੰ ਛੱਕ ਕੇ ਆਦਮੀ ਦੇ ਪ੍ਰਾਣ ਬਚਦੇ ਨੇ ਕੱਪੜਾ ਨਾ ਮਿਲੇ ਕੋਈ ਫਰਕ ਨਹੀਂ ਪੈਂਦਾ ਆਦਮੀ ਅੱਗ ਜਾਲ ਕੇ ਰਾਤ ਕੱਟ ਲੈਂਦਾ ਗਰੀਬਾਂ ਕੋਲ ਹੁੰਦੇ ਹੀ ਨਹੀਂ ਕੱਪੜੇ ਮਕਾਨ ਜੇ ਧਰਤੀ ਨਾ ਦਾਨ ਕਰੋ ਕੋਈ ਫਰਕ ਨਹੀਂ ਪੈਂਦਾ ਸਾਧੂਆਂ ਨੂੰ ਨਾ ਧਰਤੀ ਦੀ ਲੋੜ ਹੈ ਤਾਂ ਦੁਨੀਆਂਦਾਰਾਂ ਨੂੰ ਲੋੜ ਹੈ ਦੁਨੀਆਂਦਾਰਾਂ ਨੇ ਗੱਲਾਂ ਕਰਨੀਆਂ ਧਰਤੀ ਲੈ ਕੇ ਸੰਤਾਂ ਨੂੰ ਕੋਈ ਲੋੜ ਨਹੀਂ ਹੁੰਦੀ ਉਹਨਾਂ ਤੋਂ ਤਾਂ ਪ੍ਰਲਬਧ ਸੰਸਾਰ ਜੀ ਆਪੇ ਹੀ ਕੰਮ ਕਰਾ ਲਿਆ ਕਰਦੀ ਹੈ ਉਹਨਾਂ ਦਾ ਫੁਰਨੇ ਰਹਿਤ ਹੁੰਦੇ ਨੇ ਫੁਰਨਾ ਕੋਈ ਨਹੀਂ ਇਸ ਤਰ੍ਹਾਂ ਸੋਨਾ ਦਾਨ ਕਰਿਆ ਸਾਧੂਆਂ ਨੂੰ ਲੋੜ ਹੀ ਨਹੀਂ ਸੋਨਾ ਕਿਹੜਾ ਰੋਟੀ ਆ ਵੀ ਖਾ ਕੇ ਭੁੱਖ ਹਟਾ ਲੈਣੀ ਪੈਸੇ ਦਾਨ ਕਰੇ ਨੇ ਮੋਹਰਾਂ ਕਰੀਆਂ ਪਸ਼ੂ ਕਰਿਆ ਘੋੜਾ ਕੋਈ ਸਵਾਰੀ ਦਾਨ ਕਰੀ ਹੈ ਕੋਈ ਆਪਣਾ ਬੱਚਾ ਹੀ ਦਾਨ ਕਰ ਦਿੱਤਾ ਇਹ ਤਾਂ ਜਦ ਫਾਇਦਾ ਦੇਣਗੇ ਦੇਰ ਹੈ ਉਹਨਾਂ 'ਚ ਪਰ ਜਿਹੜਾ ਭੁੱਖਾ ਆਦਮੀ ਹੈ ਉਹਨੂੰ ਪ੍ਰਸ਼ਾਦਾ ਦਾਨ ਕਰ ਦਿੱਤਾ ਇਹਨੂੰ ਉਹਦੀ ਆਤਮ ਤ੍ਰਿਪਤੀ ਕਰਕੇ ਭਰ ਲੈਣਾ ਉਹਦੇ ਵਿੱਚੋਂ ਮੱਲੋ ਮੱਲੀ ਸੀਸ ਨਿਕਲੇਗੀ ਸੋ ਮਹਾਰਾਜ ਜਿਹੜਾ ਅਸਲੀ ਪੁੰਨ ਹੈ ਸਾਤੋਂ ਖੋਹ ਲਿਆ ਉਹਨੇ ਸਾਡੇ ਸਰਦਾਰ ਦਾ ਹੁਕਮ ਹੈ ਵੀ ਅਸੀਂ ਕਿਸੇ ਦੀ ਸੇਵਾ ਨਹੀਂ ਕਰ ਸਕਦੇ ਗੁਰੂ ਨਾਨਕ ਕਹਿਣ ਲਈ ਭਾਈ ਮਰਦਾਨਾ ਚਲੋ ਇੱਥੇ ਬੈਠ ਕੇ ਆਪਾਂ ਕੀ ਲੈਣਾ ਹੈ ਕਹਿੰਦੇ ਪ੍ਰੇਮੀਓ ਸਾਡੀ ਖੁਸ਼ੀ ਹੈ ਤੁਹਾਡੇ ਉੱਤੇ ਤੁਸੀਂ ਮਜਬੂਰ ਹੋ ਤਾਂ ਤੁਸੀਂ ਪੁੱਛ ਨਹੀਂ ਸਕਦੇ ਕਿਸੇ ਸਾਧੂ ਦੀ ਸੇਵਾ ਨਹੀਂ ਕਰ ਸਕਦੇ ਹੁਣ ਅਸੀਂ ਉਹਦੇ ਕੋਲ ਜਾਂਦੇ ਹਾਂ ਅਤੇ ਉਹਦੇ ਹੀ ਪੁੱਛਾਂਗੇ ਵੀ ਇਹੋ ਜਿਹੇ ਸਖ਼ਤ ਹੁਕਮ ਕਿਉਂ ਕਰੇ ਨੇ। ਸੋ ਗੁਰੂ ਮਹਾਰਾਜ ਨੇ ਘਰ ਦਾ ਪਤਾ ਲੈ ਲਿਆ, ਬਹੁਤ ਵੱਡੀ ਹਵੇਲੀ ਹੈ, ਬਹੁਤ ਕਮਰੇ ਬਣੇ ਹੋਏ ਨੇ, ਬਹੁਤ ਸਾਰੇ ਕਮਰੇ, 15-20 ਸਾਧੂਆਂ ਦੇ ਰਹਿਣ ਵਾਸਤੇ ਬੜੇ ਸੁਚੱਜੇ ਢੰਗ ਨਾਲ ਸਾਫ਼ ਸੁਥਰੇ ਬਣਾਏ ਹੋਏ ਨੇ, ਮੂਹਰੇ ਫੁੱਲ ਲੱਗੇ ਹੋਏ ਨੇ, ਛੋਟਾ ਜਿਹਾ ਬਗੀਚਾ ਉਹਨਾਂ ਦੇ ਟਹਿਲਣ ਵਾਸਤੇ, ਦਰਖਤ ਲੱਗੇ ਹੋਏ ਨੇ ਦਰਖਤਾਂ ਦੇ ਥੱਲੇ ਬੈਠਣ ਵਾਸਤੇ, ਆਸਣ ਲਾਉਣ ਵਾਸਤੇ ਚੌਂਤਰੇ ਬਣਾਏ ਹੋਏ ਨੇ, ਬਹੁਤ ਚੰਗਾ ਸਮਾਜ ਬਣਾਇਆ ਹੋਇਆ, ਬਹੁਤ ਵਧੀਆ ਲੱਗਦਾ ਦੇਖ ਕੇ, ਸੁਥਰਾ ਪਿਆ, ਪਵਿੱਤਰ ਪਿਆ। ਗੁਰੂ ਨਾਨਕ ਪਾਤਸ਼ਾਹ ਜਦ ਉੱਥੇ ਜਾਂਦੇ ਨੇ ਅਤੇ ਉਸ ਵੇਲੇ ਉਹ ਭੂਮੀਆਂ ਘਰ ਸੀ, ਜਦ ਗੁਰੂ ਨਾਨਕ ਮਹਾਰਾਜ ਦੀ ਦ੍ਰਿਸ਼ਟੀ ਉਹਦੇ 'ਤੇ ਪਈ, ਜਦ ਚਿਹਰਾ ਦੇਖਿਆ ਤਾਂ ਅੱਜ ਤੱਕ ਕੋਈ ਸਾਧੂ ਐਸਾ ਨਹੀਂ ਸੀ ਦੇਖਿਆ ਜਿਸ ਦਾ ਐਸਾ ਪ੍ਰਭਾਵ ਪਵੇ, ਹੈਰਾਨ ਹੋ ਗਿਆ, ਬੜਾ ਅਧੀਨਗੀ ਵਿੱਚ ਹੋ ਗਿਆ, ਅਧੀਨਗੀ ਵਿੱਚ ਹੋਇਆ ਹੋਇਆ ਕਹਿਣ ਲੱਗਿਆ, ਮਹਾਰਾਜ ਆਪਨੇ ਬੜੀ ਕਿਰਪਾ ਕੀਤੀ, ਆਪ ਵਰਗਾ ਮਹਾਤਮਾ ਅੱਜ ਤੱਕ ਨਹੀਂ ਇਸ ਥਾਂ 'ਤੇ ਆਇਆ ਜਿਹਦੇ ਦਰਸ਼ਨ ਕਰਕੇ ਹੀ ਕੁਛ ਅੰਦਰ ਪਵਿੱਤਰਤਾ ਆਉਣ ਲੱਗ ਜਾਵੇ, ਬੜੀ ਮੇਰੇ 'ਤੇ ਆਪਨੇ ਕਿਰਪਾ ਕਰੀ ਹੈ, ਪਰਮੇਸ਼ਰ ਨੇ ਕਰੀ ਹੈ ਕਿ ਆਪਨੇ ਦਰਸ਼ਨ ਦਿੱਤੇ। ਉਹਦੇ ਬਾਅਦ ਬੜੇ ਮਿੱਠੇ ਵਚਨ ਬੋਲ ਕੇ ਗੁਰੂ ਨਾਨਕ ਪਾਤਸ਼ਾਹ ਦਾ ਆਸਣ ਕਰਾ ਦਿੱਤਾ ਇੱਕ ਸੁਥਰੀ ਥਾਂ 'ਤੇ, ਮਹਾਰਾਜ ਜੀ ਬੈਠ ਜਾਂਦੇ ਨੇ ਅਤੇ ਨਾਲ ਹੱਥ ਜੋੜ ਕੇ ਬੈਠ ਗਿਆ। ਕਹਿੰਦਾ ਪਾਤਸ਼ਾਹ ਤੁਸੀਂ ਐਂ ਲੱਗਦਾ ਵੀ ਬੜੀ ਦੂਰ ਤੋਂ ਆਏ ਅਤੇ ਅਜੇ ਹੱਥ ਪੈਰ ਵੀ ਆਪਨੇ ਧੋਤੇ ਨਹੀਂ ਹੈਗੇ, ਮੈਂ ਗਰਮ ਜਲ ਭੇਜਦਾ, ਆਪ ਹੱਥ ਪੈਰ ਧੋਵੋ, 5 ਇਸ਼ਨਾਨਾ ਕਰੋ, ਜੇ ਇਸ਼ਨਾਨ ਕਰਨਾ ਤਾਂ ਜਿਹਾ ਜਿਹਾ ਪਾਣੀ ਆਪ ਨੂੰ ਚਾਹੀਦਾ, ਤਾਜ਼ਾ ਚਾਹੀਦਾ, ਗਰਮ ਚਾਹੀਦਾ, ਬਿਹਾ ਚਾਹੀਦਾ, ਤਲਾਅ ਦਾ ਪਾਣੀ ਚਾਹੀਦਾ, ਖੂਹ ਦਾ ਪਾਣੀ ਚਾਹੀਦਾ, ਜਿਹੜਾ ਵੀ ਤੁਹਾਨੂੰ ਸੂਟ ਕਰਦਾ ਉਹ ਮੈਨੂੰ ਦੱਸੋ, ਮੈਂ ਪਿਆ ਵੀ ਹੈ ਕਿ ਨਵਾਂ ਤਾਜ਼ਾ ਭਰਾ ਦੇਣਾ ਅਤੇ ਉਹਦੇ ਬਾਅਦ ਤੁਸੀਂ ਪ੍ਰਸ਼ਾਦਾ ਛਕੋ। ਮਹਾਰਾਜ ਕਹਿੰਦੇ ਭੂਮੀਆਂ, ਇਹ ਤੂੰ ਬਾਕੀ ਲੋਕਾਂ ਨੂੰ ਕਿਉਂ ਬੰਦ ਕਰਿਆ ਪ੍ਰਸ਼ਾਦੇ, ਤੂੰ ਕਿਉਂ ਕਰਦਾ, ਉਹ ਕਿਉਂ ਨਹੀਂ ਕਰਦੇ? ਕਹਿਣ ਲੱਗਿਆ ਮਹਾਰਾਜ, ਮੈਂ ਅਮੀਰ ਆਦਮੀ ਹਾਂ, ਵਾਹਿਗੁਰੂ ਦੀ ਮਿਹਰ ਹੈ ਮੇਰੇ 'ਤੇ, ਪ੍ਰਭੂ ਦੀ, ਮੇਰੇ ਕੋਲ ਬੜੀ ਜ਼ਮੀਨ ਹੈ, ਬਹੁਤ ਮੇਰੇ ਕੋਲ ਪੈਸਾ, ਰਿਸੋਰਸਿਸ ਮੇਰੇ ਕੋਲ ਬਹੁਤ ਨੇ, ਮੈਂ ਸਾਧੂਆਂ ਦੀ ਸੇਵਾ ਚੰਗੀ ਤਰ੍ਹਾਂ ਕਰ ਸਕਦਾ, ਬਹੁਤ ਪਦਾਰਥ ਬਣਾਉਣ ਦਾ ਮੇਰੇ ਕੋਲ ਪ੍ਰਬੰਧ ਹੈ, ਰਸੋਈਏ ਰੱਖੇ ਹੋਏ ਨੇ, ਬੇਅੰਤ ਕਿਸਮ ਦਾ ਰਾਸ਼ਨ, ਦਾਲਾਂ, ਸਬਜ਼ੀਆਂ ਪਈਆਂ, ਮੈਂ ਤਾਂ ਇੰਤਜ਼ਾਰ ਕਰਦਾ ਰਹਿੰਦਾ ਵੀ ਕਦ ਸਾਧੂਆਂ ਸਾਧੂ ਜਨ ਆਉਣ ਅਤੇ ਮੈਨੂੰ ਸੇਵਾ ਦਾ ਮੌਕਾ ਮਿਲੇ। ਮਹਾਰਾਜ ਕਹਿੰਦੇ, ਕਿੰਨੇ ਕੁ ਸਾਧੂ ਤੇਰੇ ਕੋਲ ਪ੍ਰਸ਼ਾਦੇ ਛਕ ਜਾਂਦੇ ਨੇ? ਕਹਿੰਦਾ ਮਹਾਰਾਜ, ਤਨ ਤਾਂ ਹੀ ਬੰਧਿਆ ਰਹਿੰਦਾ, ਇੱਕ ਮੰਡਲੀ ਜਾਂਦੀ ਹੈ, ਦੂਜੀ ਆ ਜਾਂਦੀ ਹੈ, ਦੂਜੀ ਜਾਂਦੀ ਹੈ, ਤੀਜੀ ਆ ਜਾਂਦੀ ਹੈ, ਉਹਨਾਂ ਦੇ ਸੰਗਤ, ਉਹਨਾਂ ਦੇ ਬਚਨ ਸੁਣਨ ਵਾਸਤੇ ਵੀ ਬੇਅੰਤ ਦੂਰ ਦਰਾਜ ਤੋਂ ਆ ਜਾਂਦੇ ਨੇ ਲੋਕ, ਉਹਨਾਂ ਦੇ ਪ੍ਰੇਮੀ,